बिसर गई सबका पराई जब ते साध संगत मोहे पाई संग हमको बन आई हाँ जो प्रभु कीनो सोई पल माने ए सुमत साधु दे पाई बिसर गई सब ताक पराई जब ते साध संगत मोहे पाई आनंद गुणे निदान गुरु गरीब निवाज गरीब निवाज गरीब नानक सीत लंग साध सवजन नानक सीत लंग साध सवजन नानक सीत लंग साध नानक सीत लंग साध सवजन नानक सीत लंग साध सवजन नह सीत लंग चंद सीत लंग चंद्र देवा मह सीत लंग पावन चंद्र मह सीत लंग पावन चंद्र नानक सीत लंग साध सवजन नानक सीत लंग साध सवजन नानक सीत लंग साध सवजन नह सीत लंग सीत उतेण नह सीत लंग सीत उतेण
ਮਹਾਂਪੁਰਸ਼ਾਂ ਦੀ ਯਾਦ ਚ ਆਇਓ, ਗੱਜ ਕੇ ਆਖੋ ਸਤਨਾਮ। ਕਿੱਡੀ ਪਿਆਰੀ ਤੇ ਖੋਜ ਵਾਲੀ ਬਾਤ ਮਹਾਰਾਜ ਜੀ ਕਹਿ ਰਹੇ ਹੈ। ਤੁਸੀਂ ਆਟੇ ਦੀ ਰੋਟੀ ਖਾਂਦੇ ਹੋ, ਮਕਈ ਦੀ ਰੋਟੀ ਖਾਂਦੇ ਹੋ, ਸੇਬ ਖਾਂਦੇ ਹੋ, ਕੇਲਾ ਖਾਂਦੇ ਹੋ, ਫਲ ਖਾਂਦੇ ਹੋ, ਇਹਨਾਂ ਵਿੱਚ ਨਿੱਕੀ ਨਿੱਕੀ ਮਿਠਾਸ ਮਿਠਾਸ ਇਹ ਮਿਠਾਸ ਇਹਨਾਂ ਚ ਕੌਣ ਭਰਦਾ? ਚੰਦਰਮਾ ਦੀ ਰੋਸ਼ਨੀ ਧਿਆਨ ਦੇ। ਮੇਰੇ ਮਹਾਰਾਜ ਕਹਿੰਦੇ ਕਿਸੇ ਦਾ ਮਨ ਗਰੀਬੀ ਤੋਂ, ਘਰ ਦੀ ਤੰਗੀ ਤੋਂ, ਹੋਰ ਆਲੇ ਦੁਆਲੇ ਤੋਂ ਕਲਪਿਆ ਹੋਵੇ, ਉਹ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ ਚ ਲੰਮਾ ਪੈ ਜੇ, ਉਹਨੂੰ ਸ਼ੀਤਲ ਤਾਂ ਮਿਠਾਸ ਨਹੀਂ ਮਿਲ ਸਕਦੀ। ਆਪੋ ਸਤਨਾਮ। ਦੂਜਾ ਬਾਵਨ ਚੰਦਰ ਕਿਹਾ, ਪਹਿਲਾਂ ਚੰਦਰਮਾ ਦਾ ਜ਼ਿਕਰ ਕੀਤਾ। ਨਹਿ ਸੀਤਲੰਗ ਚੰਦਰ ਦੇਵਾ, ਨਹਿ ਸੀਤਲੰਗ ਚੰਦਰ ਦੇਵਾ, ਨਹਿ ਸੀਤਲੰਗ ਪਾਵਨ ਚੰਦਰ। ਬੜਾ ਬੜਾ ਜ਼ਹਿਰੀਲਾ ਸੱਪ ਜਿਹੜਾ ਜੀ ਬਾਵਨ ਚੰਦਨ ਦੇ ਆਸੇ ਪਾਸੇ ਆਪਣੇ ਆਪ ਨੂੰ ਵਲੇਟ ਕੇ ਤੇ ਸ਼ੀਤਲਤਾ ਸ਼ਾਂਤੀ ਦੀ ਸਮੇਂ ਦੀ ਪ੍ਰਾਪਤ ਕਰਦਾ। ਪਰ ਕਹਿੰਦੇ ਕਿਸੇ ਦਾ ਮਨ ਗਰੀਬੀ ਤੋਂ, ਘਰ ਦੇ ਕਲੇਸ਼ ਤੋਂ ਕਲਪਿਆ ਤਪਿਆ ਹੋਵੇ, ਬਾਵਨ ਚੰਦਨ ਦੇ ਜਿੰਨੇ ਮਰਜ਼ੀ ਘਰ ਬੂਟੇ ਲਵਾ ਲਵੇ, ਸ਼ਾਂਤੀ ਨਹੀਂ ਹੋ ਸਕਦੀ। ਨਹਿ ਸੀਤਲੰਗ ਬਾਵਨ ਚੰਦਨ, ਨਹਿ ਸੀਤਲੰਗ ਸੀਤ ਰੁਤੇਣ, ਸੀਤ ਰੁਤੇਣ ਸਰਦੀ ਦੀ ਰੁੱਤ, ਸਰਦੀ ਦੀ ਰੁੱਤ ਕਿੰਨੇ ਕਿੰਨੇ ਕੱਪੜੇ ਪਾਉਂਦੇ ਹਾਂ, ਠੰਡ ਲੱਗਦੀ ਏ, ਰਜਾਈਆਂ ਕੰਬ ਲੈਂਦੇ ਹਾਂ, ਠੰਡ ਲੱਗਦੀ ਏ, ਪਰ ਮਨ ਕਲਪਿਆ ਹੋਵੇ ਤੇ ਇਹਨੂੰ ਸਰਦੀ ਦੀ ਰੁੱਤ ਵੀ ਠੰਡ ਨਹੀਂ ਦਿੰਦੀ। ਆਖੋ ਸਤਨਾਮ। ਫਿਰ ਫੈਸਲਾ ਦਿੱਤਾ, ਕਹਿੰਦੇ ਮਨ ਨੂੰ ਸ਼ਾਂਤੀ ਕਿੱਥੋਂ ਮਿਲੇਗੀ? ਨਾਨਕ ਸੀਤ ਲੰਗ ਸਾਧ ਸਮਝ ਨੈ, ਨਾਨਕ ਸੀਤ ਲੰਗ ਸਾਧ ਸਮਝ ਨੈ, ਨਾਨਕ ਸੀਤ ਲੰਗ ਸਾਧ ਸਮਝ, ਨਾਨਕ ਸੀਤ ਲੰਘੇ, ਨਾਨਕ ਸੀਤ ਨਹਿ ਸੀਤਲੰ ਚੰਦਰ ਦੇਵਾ, ਨਹਿ ਸੀਤਲੰ ਬਾਵਨ ਚੰਦਰ, ਨਹਿ ਸੀਤਲੰ ਸੀਤ ਰੁਤੇ, ਨਾਨਕ ਸੀਤਲੰ ਸਾ ਸਵਜਨ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਨਾਨਕ ਸੀਤਲੰਗ ਸਾਧ ਸਵਜਨ। ਆਵੇ ਸੈਵ ਚਿਤ ਚਿਤ ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕੱਟੀ ਇਹ ਮੈਂ। ਇਹਨੂੰ ਸ਼ਾਂਤੀ ਉਦੋਂ ਮਿਲਦੀ ਜਦੋਂ ਮੈਲ ਕੱਟੀ ਜੇ। ਉਹ ਕੌਣ ਕੱਟਦਾ? ਮਨ ਕੀ ਕੱਟੀ ਏ ਮੈਲ, ਸਾਧ ਸੰਗ ਉੱਠਿਆ, ਨਾਨਕ ਸੀਤ ਲੰਗ ਸਾਧ ਸਵਜਿ, ਨਾਨਕ ਸੀਤ ਲੰਗ ਸਾਧ ਸਵਜਿ, ਨਹਿ ਸੀਤ ਲੰਗ ਚੰਦਰ ਦੇਵਾ,
शीतल पावन चंद्र नह शीत लंग शीत रुतेण
नानक शीत लंग साध सवजन नानक शीत लंग साध सवजन नानक शीत लंग साध सवजन नानक शीतलंग नानक शीतलंग नानक शीतलंग साध समझ न संगत मिले सो तरिया मेरे माधो जी सत
संगत मिले सो तरिया मेरे माधो जी
सत संगत मिले सो मेरे माधो जी सत
संगत मिले सो तरिया मेरे माधो जी
मेरे माधो जी मेरे माधो जी
Oh. सतसंगत मिले सुपरिया मेरे
बड़ी प्यारी मिठी याद विच आए हुए गुरु प्यारे हो गज के आखो सतनाम संत बाबा इकबाल सिंह जी पासों बड़े प्यार नाल अनमोल बचन सरवण कर रहे सो महापुरुषां दी संगत कीती इन्हां ने कोल रहे ने असी लोग कई वेर दे उस ढंग नाल नहीं सुना सकते इन्हां दे कोल फिर एक एक वेरवा समा सांझा हुंदा है साडे वेर दे चंगा पिछा हो जांदा ये बाबा जी दे अंग संग रहे सेवावां कीतियां बड़े अनमोल वचन तुसी सुने आज एक सवाल पैदा होंदा है गुरु ग्रंथ साहिब विच बहुत सिफत कीती हुई है जिन्हां ने मन नूं साधिया ब्रह्म नूं पछाणिया मैनू बचन याद आ जांदा अमृतसर तरन तारण रोड ते एक पिंड दा नां है गिलवाली बाबा ईशर सिंह जी कलेराले दे चरण पए कहिंदे की नां पिंड दा कहिंदे जी गिलवाली गिल जात है बाबा जी कहिंदे इहदा गिलवाली नहीं इहदा गुरु वाली है अज ओह गोरमेंट दीआं किताबां च वी नां गुरु वाली है पिंड दा 15 दिन दीवान सजे चौथा दिन सी ते कुदरती 3-4 लीडर भी ना दीवान च आउंदे सी ते एक दिन भावें हासे नाल भावें प्यार नाल भावें खाश नाल दो लीडरां ने कहता कि बाबा जी अद्धा अमृतसर खाली हो जाता है आप सतनाम नहर तो पार है जगह अमृतसर इन्ना कट्ठ हुंदा है ते बाबा जी थोड़ा जा साडा भी नाम विच बोलदे है बाबा ईशर सिंह नूं लीडरां ने कहा बाबा जी साडा भी नाम कथा च लै लिया करो उस वेले बाबा ईशर सिंह जी ने उंगल कीती गुरु ग्रंथ साहिब अगे ते कहिंदे जे किते लिखे आ ते दस दिओ ਕਿਤੇ ਲਿਖਿਆ ਤੇ ਦੱਸ ਦਿਓ ਕੀ ਭਾਵ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਕਿਸੇ ਲੀਡਰ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ ਬਹੁਤ ਮਾਇਆ ਵਾਲੇ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ ਬਹੁਤ ਧਨ ਵਾਲੇ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ ਬਹੁਤ ਪੜ੍ਹੇ ਲਿਖੇ ਦੀ ਸਿਫਤ ਲਿਖੀ ਤਾਂ ਦੱਸ ਦਿਓ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਫਤ ਲਿਖੀ ਜਾਂ ਨਾਮ ਦੀ ਜਾਂ ਨਾਮ ਜਪਣ ਵਾਲਿਆਂ ਦੀ ਆਖੋ ਸਤਨਾਮ ਇਸ ਕਰਕੇ ਪਿਆਰੇ ਹੋ ਇਸ ਕਰਕੇ ਪਿਆਰੇ ਹੋ ਅਸੀਂ ਕੀ ਸਿਫਤ ਕਰੀਏ ਗੁਰੂ ਗ੍ਰੰਥ ਸਾਹਿਬ ਆਪ ਉਹਨਾਂ ਦੀ ਵਡਿਆਈ ਕਰਦੇ ਆ ਬਾਬਾ ਜੀ ਦੇ ਵੇਰਵੇ ਉਹੀ ਜਾਣਨ ਬਾਬਾ ਜੀ ਕਹਿੰਦੇ ਸੀ ਇੱਕ ਅੰਗ ਤੋਂ ਘੱਟ 3 ਵਾਰੀ ਤੁਹਾਨੂੰ ਨਾਮ ਜਪਣ ਵਾਲੇ ਦੇ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ ਕਈ ਵਾਰੀ ਤੇ ਕਿੰਨੀ ਵਾਰੀ ਦਰਸ਼ਨ ਨੇ 15-15 ਪੰਕਤੀਆਂ ਆ ਜਾਂਦੀਆਂ ਨਾਮ ਜਪਣ ਵਾਲੇ ਦੀਆਂ ਕਿ ਕੰਗ ਤੇ 20-20 ਪੰਕਤੀਆਂ ਕਹਿੰਦੇ ਘੱਟ ਤੋਂ ਘੱਟ 3 ਵਾਰੀ ਜ਼ਰੂਰ ਦਰਸ਼ਨ ਨੇ ਕੰਗ ਤੇ ਗਾਈ ਕੇ ਆਪੋ ਸਤਨਾਮ ਤੋ ਗੁਰੂ ਪਿਆਰਿਓ ਮੈਂ ਕਈ ਵਾਰੀ ਸੋਚਦਾ ਕਿ ਸਤ ਸੰਗਤ ਮਿਲੇ ਸੋ ਤਰਿਆ ਅੱਜ ਸਾਨੂੰ ਸੰਤ ਅਤਰ ਸਿੰਘ ਜੀ ਕਿਵੇਂ ਮਿਲਣਗੇ ਅੱਜ ਉਹਨਾਂ ਦਾ ਸੰਗ ਕਿਵੇਂ ਹੋਏਗਾ ਦੱਸੋ ਜਿਨ੍ਹਾਂ ਨੇ ਸੱਤ ਨੂੰ ਪਛਾਣਿਆ ਹੁਣ ਤੇ ਰਹਿ ਬੜੇ ਥੋੜੇ ਗਏ ਹੈ ਜੀ, ਲੇਕਿਨ ਉਦਾਸ ਨਾ ਹੋਣਾ। ਅੱਜ ਵੀ ਸੱਤ ਨੂੰ ਪਛਾਣਨ ਵਾਲਿਆਂ ਦੇ ਦਰਸ਼ਨ ਹੋ ਸਕਦੇ ਨੇ, ਹੋ ਸਕਦੇ ਨੇ ਕਿਵੇਂ, ਆਪਣੇ ਘਰਾਂ ਦੀ ਵਾਈਬ੍ਰੇਸ਼ਨ ਚੇਂਜ ਕਰ ਲਓ। ਅੱਖ ਸਤਨਾਮ, ਸੰਤ ਦੇ ਦਰਸ਼ਨ ਤੁਹਾਨੂੰ ਮਹਾਂਪੁਰਸ਼ ਦੀ ਕਿਤਾਬ ਚੋਂ ਵੀ ਹੋ ਸਕਦੇ ਨੇ, ਉਹਦਾ ਜਿਹੜਾ ਜੀਵਨ ਲਿਖਿਆ ਹੈ ਉਹ ਜਦੋਂ ਪੜ੍ਹਾਂਗੇ ਆਪਣੇ 'ਤੇ ਢਾਲਾਂਗੇ। ਕਿ ਮੈਂ ਸੰਗਤ ਨੂੰ ਸਮੁੱਚੀ ਬੇਨਤੀ ਅੱਜ ਜ਼ਰੂਰੀ ਹੱਥ ਜੋੜ ਕੇ ਕਰਦਾ, ਵਾਈਬ੍ਰੇਸ਼ਨ ਦਾ ਬਹੁਤ ਅਸਰ ਹੈ, ਬਹੁਤ ਅਸਰ ਹੈ। ਜਿਤਨੇ ਵੀ ਆਏ ਹੋ ਕੋਸ਼ਿਸ਼ ਕਰੋ ਆਪਣੇ ਘਰਾਂ ਦੀ ਵਾਈਬ੍ਰੇਸ਼ਨ ਵਿੱਚ ਤਬਦੀਲੀ ਲਿਆਓ। ਟੈਲੀਵਿਜ਼ਨ ਦਾ ਯੁੱਗ ਆ ਚੁੱਕਾ ਹੈ, ਟੈਲੀਵਿਜ਼ਨ ਦੇ ਉੱਤੇ 60-70 ਚੈਨਲ ਆ ਰਹੇ ਨੇ, ਲੇਕਿਨ ਤੁਸੀਂ ਉਹ ਚੈਨਲ ਚਲਾਓ ਜਿਸ ਚੈਨਲ ਦੇ ਚੱਲਣ ਨਾਲ ਤੁਹਾਡੇ ਘਰ ਦੀ ਵਾਈਬ੍ਰੇਸ਼ਨ ਕੀਰਤਨ ਵਾਲੀ ਬਣੇ, ਕਥਾ ਵਾਲੀ ਬਣੇ, ਬਾਣੀ ਵਾਲੀ ਬਣੇ, ਉਹ ਚੈਨਲ ਨਾ ਲੱਗਣ ਜਿਹਦੇ ਲੱਗਣ ਨਾਲ ਵਾਈਬ੍ਰੇਸ਼ਨ ਕਮਰੇ ਦੀ ਚੇਂਜ ਹੋ ਜਾਵੇ। ਵਾਈਬ੍ਰੇਸ਼ਨ ਚੇਂਜ ਕਰੋ। ਆ ਜਿੰਨੇ ਇਸ ਵੇਲੇ ਬੈਠੇ ਹੋ ਸਾਰੇ ਚੈੱਕ ਕਰੋ, ਮੇਰੇ ਖਿਆਲ ਨਾਲ ਤੁਹਾਡੇ ਚੋਂ ਅੱਧਿਆਂ ਤੋਂ ਵੱਧ ਕਾਰਾਂ 'ਤੇ ਆਏ ਹੋਣਗੇ। ਤੁਹਾਡੀਆਂ ਕਾਰਾਂ ਦੇ ਵਿੱਚ ਟੇਪਾਂ ਜਿੱਥੇ ਗੁਰਬਾਣੀ ਦੀਆਂ, ਮਹਾਂਪੁਰਸ਼ਾਂ ਦੇ ਬਚਨਾਂ ਦੀਆਂ, ਅਤੇ ਜਿੱਥੇ ਵੀ ਘੰਟੇ ਦਾ ਭਾਵੇਂ ਡੇਢ ਦਾ ਦੋ ਘੰਟੇ ਦਾ ਸਫ਼ਰ ਕਰੋਗੇ, ਤੁਹਾਡੀ ਕਾਰ ਦੀ ਵਾਈਬ੍ਰੇਸ਼ਨ ਨਾਮ ਅਤੇ ਭਗਤੀ ਵਾਲੀ ਰਹੇਗੀ, ਅਤੇ ਜੇ ਟੇਪਾਂ ਦੂਜੀਆਂ ਰੱਖੀਆਂ ਤਾਂ ਵਾਈਬ੍ਰੇਸ਼ਨ ਦੂਜੀ ਬਣ ਜਾਏਗੀ। ਵਾਈਬ੍ਰੇਸ਼ਨ ਚੇਂਜ ਕਰੋ, ਇਹਦਾ ਅਸਰ ਹੈ, ਪ੍ਰਭਾਵ ਹੈ। ਜਿਤਨੇ ਵੀ ਮਾਈ ਭਾਈ ਬੈਠੇ ਹੋ ਇਸ ਸਟੇਜ ਤੋਂ ਕਹਿਣਾ, ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਅੱਜ ਵੀ ਜੇ ਉਹਨਾਂ ਦੇ ਦਰਸ਼ਨ ਚਾਹੁੰਦੇ ਹੋ, ਜਿਨ੍ਹਾਂ ਨੇ ਮਨ ਨੂੰ ਸਾਧਿਆ ਅੱਜ ਵੀ ਉਹਨਾਂ ਦੇ ਜੇ ਦਰਸ਼ਨ ਚਾਹੁੰਦੇ ਹੋ, ਉਹਨਾਂ ਦਾ ਜੀਵਨ ਕਿਤਾਬਾਂ 'ਚੋਂ ਪੜ੍ਹੋ, ਘਰਾਂ ਵਿੱਚ ਨਾਵਲ ਨਾ ਰੱਖੋ, ਦੂਜੇ ਕਿਤਾਬਾਂ ਜਿਨ੍ਹਾਂ ਦੇ ਨਾਲ ਵਾਸ਼ਨਾਵਾਂ ਵੱਧਦੀਆਂ ਉਹ ਨਾ ਰੱਖੋ, ਉਹ ਕਿਤਾਬਾਂ ਰੱਖੋ ਜਿਨ੍ਹਾਂ ਦਾ ਕੋਈ ਪੇਜ ਫਰੋਲ ਲਵੋ ਅਤੇ ਪਿਆਰਿਓ ਤੁਹਾਨੂੰ ਨਾ ਪੜ੍ਹ ਕੇ ਅਤੇ ਅੰਦਰ ਨਾ ਨਾਮ ਜਪਣ ਦਾ ਚਾਅ ਪੈਦਾ ਹੋ ਜਾਏਗਾ, ਚਾਅ ਪੈਦਾ ਹੋ ਜਾਏਗਾ। ਇਹ ਜਿਹੜਾ ਮਹਾਂਪੁਰਸ਼ਾਂ ਨੇ ਹੁਣੇ ਬੋਲਿਆ ਵੀ ਕਿਤਾਬਾਂ ਨੂੰ ਜਿਵੇਂ ਵੀ ਦੁਨਿਆਵੀ ਪੱਖ ਵੱਲੋਂ ਘੱਟ ਤੋਂ ਘੱਟ ਲਿਆਉਣ ਦਾ ਯਤਨ ਕੀਤਾ ਗਿਆ ਸਹਿਯੋਗ ਦੇ ਨਾਲ ਕਿ ਘਰ ਘਰ ਪਹੁੰਚੇ, ਇਹ ਜ਼ਰੂਰ ਤੁਹਾਡੇ ਘਰਾਂ 'ਚ ਉਹ ਕਿਤਾਬਾਂ ਨਜ਼ਰ ਆਉਣ ਕਿ ਕੋਈ ਫਰੋਲੋ ਪੇਜ ਮੈਂ ਦਾਅਵੇ ਨਾਲ ਕਹਿਣਾ ਜਪਣ ਵਾਲੇ ਦਾ ਜੀਵਨ ਪੜ੍ਹ ਕੇ ਕੁਝ ਨਾ ਕੁਝ ਕੁਝ ਨਾ ਕੁਝ ਅਸਰ ਮਨ 'ਤੇ ਹੋ ਹੀ ਜਾਂਦਾ, ਹੋ ਜਾਂਦਾ। ਵਾਈਬ੍ਰੇਸ਼ਨ ਚੇਂਜ ਕਰੋ ਘਰਾਂ ਦੀ। ਸਾਧੂ ਦਾ ਸੰਗ ਪ੍ਰਤੱਖ ਹੋ ਜਾਵੇ ਬੜੀ ਵੱਡੀ ਕਿਰਪਾ, ਨਹੀਂ ਤਾਂ ਕਿਤਾਬ ਰਾਹੀਂ ਉਹਦਾ ਜੀਵਨ ਪੜ੍ਹ ਕੇ ਉਹ ਆਪਣੇ ਉੱਤੇ ਜੀਵਨ ਦੇ ਵਿੱਚ ਗੁਣ ਢਾਲ ਕੇ ਵੀ, ਇਹ ਵੀ ਸਾਧੂ ਦੀ ਧੂੜੀ ਹੈ। ਉਹਦੀ ਕੋਈ ਟੇਪ ਸੁਣ ਕੇ, ਬਚਨ ਸੁਣ ਕੇ, ਸਾਧੂ ਦਾ ਕਿਸੇ ਕੋਲੋਂ ਜੀਵਨ ਸੁਣ ਕੇ, ਉਹ ਪਿਆਰੇ ਉਹ ਵੀ ਜੀਵਨ ਚੇਂਜ ਹੋ ਜਾਵੇ, ਇਹ ਵੀ ਸਾਡਾ ਸੰਗ ਹੈ। ਸੰਗ ਇਹ ਜਿਤਨੇ ਮਾਈ ਭਾਈ ਬੈਠੇ ਹੋ ਅੱਜ ਜਿਹੜਾ ਯੁੱਗ ਆ ਚੁੱਕਾ ਹੈ, ਮਹਾਂਪੁਰਸ਼ਾਂ ਤੁਹਾਨੂੰ ਹੁਣੇ ਦੱਸਿਆ, ਅੱਜ ਤੋਂ ਉਪਰਾਲਾ ਕਰੋ ਘਰਾਂ ਦੀ ਵਾਈਬ੍ਰੇਸ਼ਨ ਜਿਹੜੀ ਉਹ ਚੇਂਜ ਕਰੋ। ਵਾਈਬ੍ਰੇਸ਼ਨ ਬਹੁਤ ਅਸਰ ਕਰਦੀ ਹੈ, ਬਹੁਤ। ਮੈਨੂੰ ਇੱਕ ਬਚਨ ਯਾਦ ਆ ਗਿਆ, ਪਾਂਡਵਾਂ ਦਾ ਯੁੱਧ ਹੋਇਆ, ਭੀਸ਼ਮ ਪਿਤਾਮਾ ਇੰਨੇ ਕੁ ਤੀਰ ਸਰੀਰ 'ਤੇ ਵੱਜੇ ਸੀ, ਇੰਨੇ ਕੁ ਤੀਰ, ਇਤਿਹਾਸਕਾਰਾਂ ਨੇ ਲਿਖਿਆ ਵੀ ਇੰਝ ਲੱਗਦਾ ਸੀ ਜਿਵੇਂ ਤੀਰਾਂ ਦੀ ਸੇਜ ਦੇ ਉੱਤੇ ਇਹ ਲੇਟਿਆ ਹੋਇਆ, ਇੰਨੇ ਕੁ ਤੀਰ ਵੱਜੇ ਸੀ। ਅਤੇ ਪਾਂਡਵ ਧਿਆਨ ਦੇਣਾ, ਭੀਸ਼ਮ ਪਿਤਾਮਾ ਦੇ ਪੈਰਾਂ ਵੱਲੇ ਬੰਨੇ ਜਾ ਕੇ ਕਹਿੰਦੇ ਨੇ, ਭੀਸ਼ਮ ਪਿਤਾਮਾ ਸੱਚ ਅਤੇ ਝੂਠ ਦੀ ਜੰਗ ਸੀ, ਪਾਪ ਅਤੇ ਪੁੰਨ ਦੀ ਜੰਗ ਸੀ, ਆਪਣੀ ਜਗ੍ਹਾ ਸੀ, ਪਰ ਤੁਸੀਂ ਵੱਡੇ ਹੋ, ਇਸ ਵੇਲੇ ਸਰੀਰ ਤਿਆਗ ਰਹੇ ਹੋ, ਇੰਨੇ ਕੁ ਤੀਰ ਤੁਹਾਨੂੰ ਵੱਜੇ ਨੇ ਕਿ ਤੀਰਾਂ ਦੀ ਸੇਜ ਦੇ ਉੱਤੇ ਲੰਮੇ ਪਏ ਹੋਏ ਹੋ, ਸਰੀਰ ਤਿਆਗ ਰਹੇ ਹੋ, ਅਖੀਰਲੇ ਵੇਲੇ ਸਾਨੂੰ ਕੋਈ ਉਪਦੇਸ਼ ਦੇ ਦਿਓ। ਦੇਖੋ ਤੀਰ ਮਾਰੇ ਵੀ ਉਹਨਾਂ ਨੇ ਪਰ ਉਪਦੇਸ਼ ਮੰਗ ਰਹੇ, ਇਹ ਬੜਾ ਪਿਆਰਾ ਪਿਛੋਕੜ ਹੈ ਸਨਾਤਨ ਧਰਮ ਦਾ ਵੀ, ਇਹਨੂੰ ਬਣਾਇਆ ਰਿਸ਼ੀਆਂ ਮੁਨੀਆਂ, ਮੈਂ ਕਹਾਂਗਾ ਬਹੁਤ ਪਿਆਰਾ।
ਇਹ ਗੁਣ ਬਹੁਤ ਪਿਆ। ਇੱਕ ਮਿੰਟ ਲਈ ਤ੍ਰੇਤੇ 'ਚ ਜਾਣਾ ਚਾਹਾਂਗੇ। ਜਦੋਂ ਰਾਮ ਜੀ ਨੇ ਰਾਵਣ ਨੂੰ ਤੀਰ ਮਾਰਿਆ, ਤੁਹਾਨੂੰ ਪਤਾ ਹੁਣ ਅਖੀਰਲੇ ਸਵਾਸਾਂ 'ਤੇ ਰਾਵਣ, ਪਰ ਉਸ ਵੇਲੇ ਰਾਮ ਜੀ ਨੇ ਲਕਸ਼ਮਣ ਨੂੰ ਕੀ ਕਿਹਾ, ਲਕਸ਼ਮਣ ਜਾ ਰਾਵਣ ਕੋਲੋਂ ਉਪਦੇਸ਼ ਲੈ ਜਾ। ਆਪ ਕੈਸਾ ਨਿਰਵੈਰ ਤਾ, ਸੱਚ ਝੂਠ ਦੀ ਜੰਗ ਸੀ, ਅਸੂਲ ਦੀ ਜੰਗ ਸੀ, ਤੇਰੇ ਨਾਲ ਕੋਈ ਵੈਰ ਨਹੀਂ, ਤੇਰੇ ਸੁਭਾਅ ਨਾਲ, ਤੇਰੀ ਉਹ ਚੀਜ਼ ਨਾਲ ਵੈਰ। ਅਤੇ ਤੁਹਾਨੂੰ ਪਤਾ ਕਿ ਲਕਸ਼ਮਣ ਸਿਰ ਵਾਲੇ ਬੰਨੇ ਖਲੋ ਗਿਆ ਰਾਵਣ ਦੇ, ਕਿ ਕੋਈ ਉਪਦੇਸ਼ ਦਿਓ, ਅਤੇ ਰਾਮ ਜੀ ਆਵਾਜ਼ ਦਿੰਦੇ ਆ, ਕਹਿੰਦੇ ਲਕਸ਼ਮਣ ਜਿਹਦੇ ਕੋਲ ਉਪਦੇਸ਼ ਲੈਣਾ ਹੋਵੇ ਉਹਦੇ ਪੈਰਾਂ ਵਾਲੇ ਬੰਨੇ ਖਲੋਈਦਾ ਹੈ। ਸਤਿਕਾਰ ਕਰ, ਦੇਖੋ ਕੈਸੀ ਪਿਆਰੀ ਮਰਿਆਦਾ ਬਣਾਈ। ਧਿਆਨ ਦੇਣਾ, ਭੀਸ਼ਮ ਪਿਤਾਮਾ ਨੂੰ ਇਤਨੇ ਤੀਰ ਵੱਜੇ ਨੇ ਸਰੀਰ ਨੂੰ, ਅਖੀਰਲਾ ਵੇਲਾ, ਪਰ ਪਾਂਡਵ ਪੈਰਾਂ ਵਾਲੇ ਬੰਨੇ ਜਾ ਕੇ ਕਹਿੰਦੇ ਕੋਈ ਉਪਦੇਸ਼ ਦੇ ਜੋ, ਤੇ ਭੀਸ਼ਮ ਪਿਤਾਮਾ ਕਹਿੰਦੇ ਆ ਮੇਰਾ ਇਹੋ ਉਪਦੇਸ਼ ਹੈ ਪਾਂਡਵ ਆਪ ਜੀ ਨੂੰ ਕਿ ਕੋਈ ਬੁਰਿਆਈ ਅੱਖਾਂ ਨਾਲ ਵੇਖੋ, ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਧਿਆਨ ਦੇਣਾ, ਭੀਸ਼ਮ ਪਿਤਾਮਾ ਕਹਿੰਦੇ ਕੋਈ ਬੁਰਿਆਈ ਵੇਖੋ, ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਕਹਿੰਦੇ ਇੱਕ ਸੈਕਿੰਡ ਨਹੀਂ ਬੀਤਿਆ, ਨਾਲ ਹੀ ਦ੍ਰੋਪਦੀ ਬੋਲ ਪਈ ਕਿ ਭੀਸ਼ਮ ਪਿਤਾਮਾ ਤੁਹਾਨੂੰ ਇਹ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਕਿ ਕੋਈ ਬੁਰਿਆਈ ਵੇਖੋ, ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਜਦੋਂ ਭਰੀ ਸਭਾ ਵਿੱਚ ਮੇਰੀ ਪੱਤ ਨੂੰ ਨਗਨ ਕੀਤਾ ਜਾ ਰਿਹਾ ਸੀ, ਤੁਸੀਂ ਵੀ ਬੈਠੇ ਸੀ ਵਿੱਚ, ਉਦੋਂ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ? ਤੁਸੀਂ ਕਿਉਂ ਨਹੀਂ ਆਵਾਜ਼ ਉਠਾਈ? ਇਸ ਕਰਕੇ ਤੁਹਾਨੂੰ ਇਹ ਉਪਦੇਸ਼ ਦੇਣ ਦਾ ਹੱਕ ਹੀ ਨਹੀਂ ਬਣਦਾ ਜਿਹੜਾ ਤੁਸੀਂ ਆਪਣੇ 'ਤੇ ਨਹੀਂ ਢਾਲਿਆ। ਧਿਆਨ ਦੇਣਾ ਜਾ, ਬੜੀ ਬਰੀਕੀ ਹੈ, ਵਾਈਬ੍ਰੇਸ਼ਨ। ਦ੍ਰੋਪਦੀ ਨੇ ਕਹਿੰਦੇ ਉੱਚੀ ਸਾਰੀ ਦੂਜੀ ਵਾਰੀ ਕਿਹਾ ਕਿ ਸਾਨੂੰ ਉਪਦੇਸ਼ ਦਿੰਦੇ ਹੋ ਅਖੀਰਲੇ ਵੇਲੇ ਕਿ ਬੁਰਿਆਈ ਵਿਰੁੱਧ ਆਵਾਜ਼ ਜ਼ਰੂਰ ਉਠਾਓ, ਭਰੀ ਸਮਾਂ 'ਚ ਜਦੋਂ ਮੇਰੀ ਆਬਰੂ ਨੂੰ ਖਤਰਾ ਤੇ ਤੁਸੀਂ ਬੈਠੇ ਸੀ ਵਿੱਚ, ਕਿਉਂ ਨਹੀਂ ਆਵਾਜ਼ ਉਠਾਈ? ਸੰਗਤ ਧਿਆਨ ਦੇਣਾ, ਪਾਂਡਵ ਵੀ ਸੋਚਦੇ ਨੇ ਤੇ ਦ੍ਰੋਪਦੀ ਵੀ ਸੋਚਦੀ ਏ ਇਹ ਉਪਦੇਸ਼ ਦੇਣ ਦਾ ਹੱਕ ਇਹਨਾਂ ਨੂੰ ਨਹੀਂ, ਕਿਉਂ ਇਹਨਾਂ ਆਪ ਨਹੀਂ ਉਠਾਈ ਵਾ ਬੁਰਿਆਈ ਲਈ? ਤੇ ਭੀਸ਼ਮ ਪਿਤਾਮਾ ਨੇ ਜਿਹੜਾ ਜਵਾਬ ਦਿੱਤਾ, ਅੱਜ ਪੱਲੇ ਬੰਨ ਕੇ ਜਾਣਾ, ਕਹਿੰਦੇ ਉਹ ਬੱਚੀਏ ਜਵਾਬ ਸੁਣ ਜਾ। ਕੀ ਦੱਸੋ? ਐ ਬੱਚੀਏ, ਜਦੋਂ ਭਰੀ ਸਭਾ ਵਿੱਚ ਤੇਰੀ ਪੱਤ ਨੂੰ ਖਤਰਾ ਹੋਇਆ, ਬਸਤਰ ਤੇਰੇ ਉਤਾਰੇ ਜਾ ਰਹੇ ਸੀ, ਪਤਾ ਹੀ ਮੇਰੇ ਕੋਲੋਂ ਕਿਉਂ ਨਹੀਂ ਆਵਾਜ਼ ਉਠਾਈ ਗਈ? ਕਿਉਂਕਿ ਉਸ ਵੇਲੇ ਮੈਂ ਦੁਰਯੋਧਨ ਦਾ ਉਹ ਅੰਨ ਖਾਧਾ ਹੋਇਆ ਸੀ ਜਿਹਦੀ ਵਾਈਬ੍ਰੇਸ਼ਨ ਐਡੀ ਕੁ ਮਾੜੀ ਸੀ ਕਿ ਮੇਰੀ ਵੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਮੰਨਦੇ ਹੋ ਨਾ? ਰਾਤੀ ਵੀ ਸੁਣਿਆ ਸੀ ਨਾ ਤੁਸੀਂ, ਇੱਕ ਇੱਕ ਚਾਵਲ ਦੇ ਦਾਣੇ ਤੇ ਵਾਹਿਗੁਰੂ ਬੋਲਿਆ ਤੇ ਉਸ ਚਾਵਲਾਂ ਦਾ ਰਸ ਹੋ ਰਿਹਾ। ਭੀਸ਼ਮ ਪਿਤਾਮਾ ਕਹਿੰਦੇ ਮੇਰਾ ਆਲਾ ਦੁਆਲਾ, ਮੇਰਾ ਸੰਗ ਦੁਰਯੋਧਨ ਦਾ, ਉਹਦਾ ਅਨ ਦੁਰਯੋਧਨ ਦਾ, ਜਿਹਨੇ ਮੇਰੀ ਬੁੱਧੀ ਨੂੰ ਐਸੀ ਵਾਈਬ੍ਰੇਸ਼ਨ ਉਹਦੀ ਬੁੱਧੀ ਦੀ ਬਣਾਤੀ ਸੀ ਕਿ ਉਸ ਵੇਲੇ ਵਾਈਬ੍ਰੇਸ਼ਨ ਐਸੀ ਸੀ। ਤੇ ਬੱਚੀਏ, ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ ਵਾਂ, ਕਿਉਂ? ਅੱਜ ਮੈਨੂੰ ਉਹਨਾਂ ਦੇ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ, ਜਿਨ੍ਹਾਂ ਦੇ ਤੀਰ ਨਾਮ ਜਪਣ ਵਾਲਿਆਂ ਦੇ ਵੱਜ ਕੇ ਮੇਰੇ ਸਰੀਰ ਦੀ ਵਾਈਬ੍ਰੇਸ਼ਨ ਦਾ ਲਹੂ ਸੋਚਾ ਹੋ ਗਿਆ। ਅੱਜ ਮੈਨੂੰ ਉਹ ਤੀਰ ਵੱਜੇ ਨੇ, ਧਿਆਨ ਦੇਣਾ, ਵਾਈਬ੍ਰੇਸ਼ਨ ਕੰਮ ਕਰਦੀ। ਤੁਹਾਨੂੰ ਪਤਾ, ਤੁਸੀਂ ਰਵਿਦਾਸ ਜੀ ਦਾ ਪਹਿਲਾ ਜਨਮ ਪੜ੍ਹੋ। ਰਵਿਦਾਸ ਜੀ ਆਪਣੇ ਮੁਰਸ਼ਦ ਲਈ ਇੱਕ ਇੱਕ ਚੁਟਕੀ ਆਟਾ ਘਰਾਂ 'ਚੋਂ ਲਿਆਉਂਦੇ ਸੀ ਅਤੇ ਉਹਦਾ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਮੀਂਹ ਵਸ ਪਿਆ ਅਤੇ ਕਹਿੰਦੇ ਇੱਕੋ ਕੋਲੋਂ ਲੈ ਆਉਂਦੇ ਹਾਂ ਸਤਨਾਮ, ਅਤੇ ਜਿਹਦੇ ਕੋਲੋਂ ਲਿਆਂਦਾ ਉਹਦੀ ਕਮਾਈ ਇੰਨੀ ਭੈੜੀ ਸੀ ਅਤੇ ਮਾੜੀ ਕਮਾਈ ਸੀ, ਗਲਤ ਕਮਾਈ ਸੀ, ਕਿ ਜਦੋਂ ਉਹ ਇੱਕੋ ਘਰ 'ਚੋਂ ਆਟਾ ਲੈਂਦਾ, ਜਦੋਂ ਮੁਰਸ਼ਦ ਨੇ ਪ੍ਰਸ਼ਾਦਾ ਛਕਿਆ ਅਤੇ ਮਨ ਨਾਲ ਜੁੜਿਆ, ਅੱਜ ਅੰਨ ਖਾਧਾ ਗਿਆ ਗਲਤ, ਅੱਜ ਕਿ ਆਖੋ ਸਤਨਾਮ। ਤੇ ਫਿਰ ਬੜੀ ਲੰਬੀ ਸਾਖੀ ਏ, ਅਗਲਾ ਜਨਮ ਲੈਣਾ ਪਿਆ, ਆਖੋ ਸਤਨਾਮ। ਉਹ ਅਗਲੇ ਜਨਮ, ਤੁਹਾਨੂੰ ਪਤਾ ਰਵਿਦਾਸ ਜੀ ਜੰਮਦਿਆਂ ਦੁੱਧ ਨਹੀਂ ਸੀ ਪੀਂਦੇ, ਰੋਈ ਜਾਂਦੇ ਸੀ,
रामानंद जी ने कान च जाके आख्या सी नीवी जात दे घर पैदा होने नाल कुछ नहीं हुंदा, तेरा जन्म गांदा नहीं, जन्म सफल हुंदा नाम जपण दे नाल। दुद्ध नहीं सी पीते पिछले जन्म का क्या सी, पिछले जन्म इतना मैं एक गलत घर का अनखवा बैठा मुरशद नूं ते मैनू आ अगला जन्म लेना पिया। आ बीबी ओ अपने घर च टीवी तो वह प्रोग्राम चलाओ जिन्हां दे चलण दे नाल तुहाडे घर दी वाइब्रेशन विचों नाम दी खुशबू आवे। अजकल ते टेपां नूं छड्ड दो, एक चिप चल पई है, ये गल्लां ठेठ ने स्टेज तो जिहड़ी चिप चल पई है, दरबार साहब की फोटो, रकाबगंज साहब की फोटो, सिंहगंज साहब की फोटो, तो वाहगुरु का जाप ना टेप बदलानी ना कुछ, सारा दिन भावें चलता रहे, छे छे तरह के जाप ने, सतनाम वाहगुरु का वाहगुरु यह रसोई च लग जाए थोड़ी ना खेचल ना कुछ, इन्ना कोई साइंस कढ़ती पई है, उन्होंने आप गुरु घर वाले बन्ने वरतीए। हुण रसोई चो चला दो कोई थोड़ी खेचल नहीं, वाहगुरु का जाप मिठी आवाज चल रहा, तुम भावें आटा गुनो बच्च वाहगुरु का जाप जा रहा, भावें पेड़ा वेलो बच्च वाहगुरु का जाप जा रहा, कहीं कि आखो सतनाम वाइब्रेशन असर कर दी। ध्यान देना वाइब्रेशन का बहुत प्रभाव है। अच्छा एक गल सामने आ गई जी, तुहानू पता है कि सरवण वर्गा पुत्र कोई नहीं, एदी बड़ी वड्डी मिसाल भी है। भाई गुरदास जी ने कहा ना सरवण वर्गा विरला कोई, पर तुहानू पता है सरवण ने जो मां प्यो की इच्छा से मोढ़े ते छाबा पाया, एक च माता नूं पाया, एक च पिता नूं पाया, ते तीर्थां दी यात्रा करा रहा है, पता जी एक जगह एहो जी आई है जिथे छाबा उतारिया ते पानी पियाण लगा मां प्यो नूं, ते पानी पियाण तो बाद सरवण की कहिंदा मां प्यो नूं सुणियो, कहण लगा जिन्ना रस्ता मैं तुहानू लै के आया मैनू किराया दिओ, इहदा हक सतनाम मां प्यो रहाण साडा सरवण किराया मंगदा, एडा साडा सरवण पुत्र, ध्यान देना सरवण की गल होगी बेटा, कहण लगा मैं जिन्ना रस्ता लै आया मैनू किराया दिओ, मां प्यो कहिंदे बहुत सियाणे ओह समझदार सी, बहस नहीं कीती, कहण लगे पुत्र ये जंगल जगह दो चार मील बाद शहर आ जाना, सानू शहर तक ले जा, असी कोई किरत करके हत्थां नाल काम करके किसी दे बर्तन मांज के कोई काम करके तेनू तेरा किराया दे देंगे, शहर तक ले जा, ध्यान देना। कहिंदे सरवण जी ने जदों छाबा मां प्यो दा चुकिया ते दो चार पांच मील बाद शहर आया ते मां प्यो कहिंदे पुत्र असी ते अखां तों अन्ने आ, तू आप ही कोई काम वेख दे जिहड़ा असी करिए ते तेरा किराया दे दीए, ध्यान देना। ते सरवण कहिंदा मैनू बख्श लो, मैनू माफी दे दिओ, पता नहीं मेरी बुद्धि नूं की हो गया, मैं तुहाडे को किराया मंग बैठा, ये मैनू हो की गया सी, मेरे नाल बीती किवें। ते सरवण दे मां प्यो हस पे कहिंदे पुत्र क्यों विराग करी जांदा, मैं किवें अपने आप नूं इस चीज तों धोवांगा, मैं तुहाडे को किराया मंग लिया, मेरे को भुल हुई किवें। ते सरवण दे मां प्यो कहिंदे पुत्र तेरा कोई कसूर नहीं, ओ धरती इहो जिही सी, गज के आखो सतनाम, ओ धरती इहो जिही सी कि उत्थे इन्ने क मलीन पाप होए ने कि वाइब्रेशन उत्थों दी इहो जिही है कि उस वेले तेरी बुद्धि भी पलट गई। ते सानू पता सी कि जगह बदलेगी, थां बदलेगी, अपने आप को ठीक हो जाना है, ये कोई चुटकला नहीं जे खालसा जी। ये जेड़ी गल सरवण दी सुनते पे हो या भीष्म पितामह दी या सरवण दी, ये कोई चुटकला नहीं, अज भी जयपुर के कोल ये जगह मौजूद जे जिथे सरवण ने किराया मंगे, आप सतनाम जयपुर के कोल ये जगह मौजूद। तीन दिन सतगुरु ने जयपुर सेवा ली, असी बाईपास तो आ गए ते संगत भी मील चाह लैके आई, बाईपास तो गुरुद्वारा से असी उधरों दिल्ली नूं बाई रोड तुर पे, संगत अगे चाह लैके खड़ी, हुण उन्हां ने जदों लियांदी सड़क ते खलो के चाह छकी भी संगत दा प्यार है, असी छकदे पए ते सत्त बजे सी रात दे, ऐतवार रात वापस आ रहे थे दिल्ली, दिल्ली तों अमृतसर जाना सी, उत्थों की सोसायटी बीबिया की सोसायटी की मुखी 55 साल की बीबी दानी उम्र की ਮੈਨੂੰ ਕਹਿੰਦੀ ਭਾਈ ਸਾਹਿਬ ਟਾਈਮ ਹੋਵੇ ਤੇ ਤੁਹਾਨੂੰ ਉਹ ਜਗ੍ਹਾ ਵਿਖਾਈਏ ਜਿੱਥੇ ਸਰਵਨ ਨੇ ਕਿਰਾਇਆ ਮੰਗਿਆ ਸੀ। ਆਖੋ ਸਤਨਾਮ ਹੈ ਜੀ। ਮੈਨੂੰ ਕਹਿੰਦੀ ਟਾਈਮ ਹੋਵੇ ਤੇ ਦਿਖਾਈਏ। ਮੈਂ ਕੁਦਰਤੀ ਕਿਹਾ, ਮੈਂ ਕਿਹਾ ਭੈਣ ਜੀ ਫਿਰ ਕਿਸੇ ਲਿਆਵਾਂਗੇ ਤੇ ਜਾਵਾਂਗੇ। ਤੇ ਮੈਂ ਕੁਦਰਤੀ ਪੁੱਛ ਲਿਆ, ਮੈਂ ਕਿਹਾ ਜੀ ਤੁਸੀਂ ਵੇਖੀ ਜਗ੍ਹਾ ਉਹ? ਕਹਿੰਦੀ ਹਾਂ ਇੱਕ ਵਾਰੀ ਗਏ ਆ। ਮੈਂ ਕਿਹਾ ਸੁਣਾਓ ਕਿਹੋ ਜੀ ਉਹ ਜਗ੍ਹਾ? ਕਹਿੰਦੀ ਤੁਹਾਨੂੰ ਸੱਚ ਦੱਸਾਂ ਕਿ ਜਦੋਂ ਅਸੀਂ ਵੀ ਵੇਖਣ ਗਏ ਜਗ੍ਹਾ ਤੇ ਮੇਰੀ ਤੇ ਮੇਰੇ ਘਰ ਵਾਲੇ ਦੀ ਵੀ ਲੜਾਈ ਹੋ ਗਈ। ਸਤਨਾਮ। ਧਿਆਨ ਦੇਣਾ। ਮੈਨੂੰ ਕਹਿੰਦੀ ਅਸੀਂ ਵੀ ਆਪਸ ਝੱਲ ਗਏ ਤੇ ਫਟਾਫਟ ਕਾਰ ਸਟਾਰਟ ਕੀਤੀ, ਨਿਕਲੋ ਇੱਥੋਂ। ਧਿਆਨ ਦੇਣਾ। ਮੈਂ ਕਿਹਾ ਤੁਸੀਂ ਸਾਨੂੰ ਵੀ ਜਾ ਕੇ ਜੱਫੇ ਨੂੰ ਲੜਾਉਣਾ ਆਪਸ ਵਿੱਚ? ਹੈ ਜੀ, ਇਹ ਬਾਬੇ ਦੀ ਗੋਦ ਬੈਠੇ ਆ, ਥੋੜਾ ਜਿਹਾ ਹੱਸ ਵੀ ਲਈਦਾ। ਸੁਣਦਿਆਂ ਖਲੰਦਿਆਂ ਖਮੰਦਿਆਂ ਪਨੰਦਿਆਂ ਵਿੱਚੇ ਹੋਵੇ ਮੁਕਤ, ਨਹੀਂ ਤੇ ਨੌਜਵਾਨ ਪੀੜ੍ਹੀ ਕਹਿੰਦੀ ਸੰਗਤ 'ਚ ਦਿਲ ਨਹੀਂ ਲੱਗਦਾ, ਤੁਸੀਂ ਕਿਹੜੇ ਬੰਨੇ? ਇਸ ਕਰਕੇ ਉਹਦੀ ਗੋਹ 'ਚ ਆਪਣੇ ਆਪ ਹੀ ਕੋਈ ਗੱਲ ਆ ਜਾਂਦੀ ਹੈ, ਹੱਸ ਵਾਲੀ ਵੀ। ਤੋ ਦੰਗਰ ਧਿਆਨ ਦੇਣਾ। ਜਦੋਂ ਦਾਸ ਜੀਪ 'ਚ ਬੈਠਾ, ਹੁਣ ਦਿੱਲੀ ਨੂੰ ਚਾਲੇ ਪਾਏ ਤੇ ਕੋਈ ਗੱਲ ਬੀਤੇ ਨਾ ਕੋਈ, ਤੇ ਫਿਰ ਤਸੱਲੀ ਉਦੋਂ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ। ਮੈਂ ਰਸਤੇ ਵਿੱਚ ਨਾ ਸੋਚੀ ਗਿਆ, ਮੈਂ ਕਿਹਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇਹ ਹੋ ਸਕਦਾ? ਜਗ੍ਹਾ ਇਹੋ ਜਿਹੀ ਹੁੰਦੀ ਹੈ ਜਿੱਥੇ ਜਾ ਕੇ ਮਨ ਨਹੀਂ ਜੁੜਦਾ ਜਾਂ ਬੁੱਧੀ ਪਲਟ ਜਾਂਦੀ ਜਾਂ ਹੈ? ਧਿਆਨ ਦੇਣਾ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਡੀ 'ਚ ਬਹਿ ਕੇ ਮੈਂ ਪੁੱਛੀ ਜਾਵਾਂ, ਮੈਂ ਕਿਹਾ ਸਤਿਗੁਰੂ ਰਸਤਾ ਦਿਓ, ਉਹ ਕਹਿੰਦੀ ਜਗ੍ਹਾ ਵੀ ਮੌਜੂਦ ਹੈ ਅੱਜ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਹਮਣੇ ਆ ਗਿਆ। ਆਖੋ ਸਤਨਾਮ। ਸ਼ਬਦ ਸਾਹਮਣੇ ਆ ਗਿਆ, ਬਸੰਤ ਸਵਰਗ ਲੋਕੇ। ਧਿਆਨ ਦੇਣਾ, ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਬਸੰਤ ਸਵਰਗ ਲੋਕੇ, ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਬਿਸਰੰਤ ਹਰ ਗੋਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਸੁਣਿਓ ਜਰਾ, ਕੌਤਕ ਕੌੜ ਤਮਾਸ਼ਿਆਂ, ਚੇਤਨਾ ਆਵਸ ਨਾਉ, ਨਾਨਕ ਕੌੜੀ ਨਰਕ ਬਰਾਬਰੇ ਉਜੜ ਸੋਈ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਜੇ ਜਿੱਥੇ ਇੰਨੇ ਕੁ ਤਮਾਸ਼ੇ ਹੋਏ ਹੋਣ, ਕੌਤਕ ਕੌੜ ਤਮਾਸ਼ਿਆਂ, ਚੇਤਨਾ ਆਵਸ ਨਾਉ, ਕਹਿੰਦੇ ਨਾਨਕ ਕੌੜੀ ਨਰਕ ਬਰਾਬਰ। ਕੌੜੀ ਦਾ ਅਰਥ ਕਰੋੜਾਂ, ਕਈ ਜਗ੍ਹਾ ਇਹੋ ਜਿਹੀਆਂ ਨੇ ਕਰੋੜਾਂ ਨਰਕਾਂ ਤੋਂ ਵੀ ਭੈੜੀਆਂ ਨੇ। ਇਹੋ ਜਿਹੀ ਜਗ੍ਹਾ ਨੂੰ ਅਗਰ ਕੋਈ ਪਵਿੱਤਰ ਕਰੇ ਤੇ ਰੱਬ ਵੱਲੋਂ ਭੇਜਿਆ ਕੋਈ ਸੰਤ ਅਤਰ ਸਿੰਘ ਜੀ ਵਰਗਾ ਕਰ ਜਾਵੇ। ਆਖੋ ਸਤਨਾਮ। ਜਿੱਥੇ ਉਹ ਜਗ੍ਹਾ ਦੀ ਕਿਤੇ ਪੁਕਾਰ ਸੁਣੀ ਜਾਵੇ, ਕੋਈ ਪੂਰਨ ਮਹਾਂਪੁਰਸ਼ ਆਵੇ, ਫਿਰ ਕਿਤੇ ਕਿਰਪਾ ਹੋ ਜੇ ਤੇ ਹੋ ਜੇ ਵਾਈਬ੍ਰੇਸ਼ਨ ਤੇ, ਜਿੱਥੇ ਬੈਸਣ ਸਾਧ ਜਨ ਸੋ ਹਾਨ ਸੁਹੰਦਾ। ਨਹੀਂ ਤੇ ਜਗ੍ਹਾ ਮਹਾਰਾਜ ਨੇ ਦੋ ਤਰ੍ਹਾਂ ਦੀਆਂ ਗਿਣੀਆਂ ਨੇ। ਇੱਕ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਲ ਸੋਇਨ ਚਵਾਰੇ। ਦੂਜਾ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸਹੀ ਨਗਰ। ਇੱਥੋਂ ਮਜ਼ਾ ਲਓ, ਅੱਜ ਉਹ ਜਗ੍ਹਾ ਮੌਜੂਦ ਹੈ ਜੈਪੁਰ ਕੋਲ, ਜਿੱਥੇ ਸਰਵਨ ਨੇ ਵੀ ਕਿਰਾਇਆ ਮੰਗ ਲਿਆ, ਐਸੀ ਵਾਈਬ੍ਰੇਸ਼ਨ। ਤੇ ਗੁਰੂ ਪਿਆਰਿਓ, ਅੱਜ ਜਿਤਨੇ ਮਾਈ ਭਾਈ ਬੈਠੇ ਹੋ, ਜੇ ਤੁਹਾਡੇ ਘਰ ਗਾਣਿਆਂ ਦੀਆਂ ਟੇਪਾਂ ਪਈਆਂ ਤੇ ਅੱਜ ਉਹਨਾਂ ਨੂੰ ਸੁੱਟ ਦੇਣਾ, ਤਾਂ ਕਿ ਸਾਡੇ ਘਰ ਵਿੱਚ ਟੇਪ ਰਿਕਾਰਡ ਚੱਲਣ ਤੇ ਸ਼ਬਦਾਂ ਦੇ ਹੀ ਚੱਲਣ। ਆਖੋ ਸਤਨਾਮ। ਟੀਵੀ ਤੇ ਪ੍ਰੋਗਰਾਮ ਚੱਲਣ ਤੇ ਉਹੀ ਹੀ ਚੱਲਣ ਜਿਨ੍ਹਾਂ ਵਿੱਚੋਂ ਸਾਨੂੰ ਕੀਰਤਨ ਤੇ ਕਥਾ ਤੇ ਮਹਾਂਪੁਰਸ਼ਾਂ ਦੇ ਬਚਨ ਸੁਣਨ ਨੂੰ ਮਿਲਣ। ਵਾਈਬ੍ਰੇਸ਼ਨ ਚੇਂਜ ਕਰੋ। ਇਹ ਪ੍ਰਕਰਨ ਹੋਰ ਵੀ ਲੰਬਾ ਹੈ ਬੜਾ, ਪਰ ਜੋ ਹੋਰ ਸੰਤ ਪ੍ਰੀਤਮ ਸਿੰਘ ਜੀ ਗੁਰੂਆਂ ਪਿਆਰੇ ਰੂਹਾਂ ਆਈਆਂ ਉਹਨਾਂ ਨੇ ਦਰਸ਼ਨ ਕਰਨੇ। ਹੁਣ ਇੱਕ ਗੱਲ ਰਾਤ ਵਾਲੀ ਜਿਹੜੀ ਵਿੱਚੇ ਛੱਡੀ ਸੀ ਉਹ ਪੂਰੀ ਕਰਕੇ ਦਾਸ ਸਮਾਪਤੀ ਕਰੇਗਾ। ਇਹ ਮੈਂ ਤਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਅੱਜ ਵੀ ਇਹ ਨਾ ਕਹਿਣਾ ਸੰਤ ਮਿਲਦਾ ਨਹੀਂ, ਦਰਸ਼ਨ ਨਹੀਂ। ਸੰਤ ਦਾ ਜੀਵਨ ਕਿਤਾਬ 'ਚ ਪੜ੍ਹ ਲਓ, ਉਹ ਵੀ ਸੰਗ ਹੈ ਤੁਹਾਡਾ। ਸੰਤ ਦਾ ਜੀਵਨ ਸੰਗਤ 'ਚ ਆ ਕੇ ਸੁਣ ਲਓ, ਉਹ ਵੀ ਸੰਗ ਹੈ ਤੁਹਾਡਾ। ਸੰਤ ਦਾ ਜੀਵਨ ਟੇਪਾਂ ਰਾਹੀਂ ਸੁਣ ਲਓ, ਉਹ ਵੀ ਸੰਗ ਹੈ ਤੁਹਾਡਾ। ਤੇ ਮਹਾਰਾਜ ਕਹਿੰਦੇ ਜਦੋਂ ਤੁਹਾਡੇ ਘਰਾਂ ਦਾ ਮਾਹੌਲ ਇਹੋ ਜਿਹੇ ਸੰਗ ਦਾ ਬਣ ਗਿਆ ਤੇ ਫਿਰ ਕੀ ਹੋਏਗਾ ਤੁਹਾਡਾ ਹਾਲ, ਫਿਰ ਕੀ ਚੀਜ਼ ਬੀਤੇਗੀ ਤੁਹਾਡੇ ਨਾਲ? ਸਤ ਸੰਗਤ ਮਿਲੇ ਸੋ ਭਰਿਆ ਮੇਰੇ ਮਾਧੋਦੀ। ਸਤ ਸੰਗਤ ਮਿਲੇ ਸਾਥਰਿਆ, ਸਤ ਸੰਗ ਮਿਲੇ
सत संगत मिले सो करया मेरे माधो जी सारे वाहे गुरु
आनंदपुर साहब आखो सतनाम है। कोई संगत राती नहीं सी, बड़ा राती जिक्र होया सी। एक बारी गज के लियाओ नाम दे रंगे दा रसना ते ना धन बाबा दीप सिंह जी दा प्यार नाल आखो धन बाबा। एडे अभ्यासी शस्त्रां दे अव्यासी सिमरन दे अव्यासी अज भी बाबा जी दे भोरा मौजूद है सब की तलवंडी। पर हैरानगी दी गल के बाबा दीप सिंह जी संगत दे झूठे कौले भी मांजदे रहे। बलिहार जावा बलिहार ये पूरने लियाओ जिंदगी लियाओ। एक दिन कौले मांजदे पे सी कलगी धर मगर आके खड़े हो गए ते लगन इन्नी सी वाहिगुरु जपदे आ किसे नाल बचन नहीं सी करदे। पांच छे मिनट महाराज जी खड़े रहे गुरु गोबिंद सिंह जी ते एकदम झोला पिया ते सुआ नाल हथ लिबड़े कौला हथ फड़िया ते कहिंदे जी भुल हो गई मालक आके खड़ा ते पता ही नहीं लगा। ते कलगी धर महाराज कहिंदे दीप सिंह क्यों गुरु गोबिंद सिंह बड़े खुश होंदे ने अपने सेवक नूं सही रस्ते ते वेख के ना बड़े प्रसन्न होंदे। कहिंदे दीप सिंह एक गल ते दस ओ तू इन्ना अभ्यासी शस्त्रां दा अभ्यासी नाम दा अभ्यासी गुरबाणी दा अभ्यासी कौले क्यों आईदा पिया। ते बाबा दीप सिंह जी कहिंदे जी मन चंचल है किते मैं ना अजे कौले आईदा पिया कि मन नूं इह ज्ञान रवे कौले मांजदा पिया इस करके कि मेरी जिंदगी सारी तुहाडा सेवक बन के बीत जावे मैं जिंदगी कदी भी करता ना बन जावा। करता हुंदा जी ए इलाका मैं ना हुंदा तो जितया नहीं सी जाना मैं ना हुंदा तो इन्ने बंदियां ने अमृत नहीं सी छकना बस करते बन गए। मैं ना होवां इन्नियां बीबियां ने वाजा नहीं सी सीखना करते बन गए। मैं ना हुंदा तो इन्नियां बच्चियां नूं बाणी नहीं सी कंठ होनी करते बन गए। बाबा दीप सिंह जी कहिंदे जी कौले तां मांजदा पिया मन छाल ना मारे मेरी जिंदगी सेवक बन के बीत जाए करता ना बन जाए। गज के आखो सतनाम। जिवें तुहानूं बाबा इकबाल सिंह जी महापुरशां ने हुणे दस्या कि महापुरशां कोल जे संत तेजा सिंह जी आए ते सब तों पहले की कढ़िया अंदरों हौ कढ़ी आखो सतनाम ये निकल गई ते सब कुछ हो गया। हम मैं नावे नाल जिथे राती छड़ी सी साखी के जदों ये सीन किड्डा प्यारा है जी मालक खड़ा कलगियां वाला बाबा जी दे हाथ लिबड़े ने सुआ नाल कौला हाथ फड़िया ते बाबा दीप सिंह कहिंदे अज मौका मैनू ही बणिया बारा बड़े आए गए बड़ा रंजेवा सच्चे पातशाह गुरु गोबिंद सिंह जी अज मौका बणिया
ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਇੱਕ ਸਵਾਲ ਪੁੱਛ ਲਵਾਂ ਹੁਕਮ ਹੋਵੇ ਤੇ ਕਲਗੀਧਰ ਮਹਾਰਾਜ ਕਹਿੰਦੇ ਜ਼ਰੂਰ ਪੁੱਛੋ, ਸੰਗਤ ਧਿਆਨ ਦੇਣਾ, ਇਹ ਸਵਾਲ ਸਾਡੇ ਸਮਝਣ ਵਾਲਾ ਹੈ। ਬਾਬਾ ਦੀਪ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਇੱਕ ਸਵਾਲ ਅੰਦਰ ਘੁੰਮਦਾ ਰਹਿੰਦਾ, ਆਗਿਆ ਹੋਵੇ ਪੁੱਛ ਲੈ। ਹਾਂ ਪੁੱਛੋ ਦੀਪ ਸਿੰਘ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਇੱਕ ਸਵਾਲ ਆਪ ਜੀ ਦੇ ਚਰਨਾਂ 'ਚ ਰੱਖਣਾ, ਉਹ ਇਹ ਕਿ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਗਜ ਕੇ ਹੱਥ ਸਤਨਾ, ਇਹ ਬੜਾ ਪੁਆਇੰਟ ਵਾਲਾ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮੇਰਾ ਹਰ ਵੇਲੇ ਚਿੱਤ ਕਰਦਾ ਹੈ ਕਿ ਮੈਂ ਤੁਹਾਡੀ ਖੁਸ਼ੀ ਲਵਾਂ। ਅੱਜ ਮੈਨੂੰ ਇਸ ਮਤ ਦੇ ਦਿਓ ਕਿ ਤੁਹਾਡੀ ਖੁਸ਼ੀ ਕਿਵੇਂ ਮਿਲਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਤੇ ਸਤਿਗੁਰੂ ਜੀ ਨੇ ਜੋ ਜਵਾਬ ਦਿੱਤਾ, ਬਸ ਉਹ 2 ਮਿੰਟ 'ਚ ਸਾਂਝਾ ਕਰਕੇ ਸਮਾਪਤੀ ਹੈ ਜੀ। ਕਰਿਓ ਕਿਰਪਾ 1 ਮਿੰਟ।
ਸੰਗਤ ਮਿਲੇ ਸੋ ਕਰਿਆ ਕਰਿਆ ਮੇਰੇ ਸਤ ਸੰਗ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਵਾਲ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਇੱਕ ਵਾਰੀ ਗੱਜ ਕੇ ਕਹਿ ਦਿਓ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਵਾਬ ਦਿੱਤਾ, ਦੀਪ ਸਿੰਘ ਬੜਾ ਸੋਹਣਾ ਸਵਾਲ ਕੀਤਾ ਜੀ, ਜਗਤ ਨੂੰ ਵੀ ਲਾਭ ਹੋਇਆ, ਦੁਨਿਆਵੀ ਸਵਾਲ ਤੇ ਦੁਨਿਆਵੀ ਮੰਗਾਂ ਅੱਜ ਕੱਲ੍ਹ ਬਹੁਤ ਨੇ, ਪਰਮਾਰਥ ਵਾਲੇ ਬੰਨੇ ਕੋਈ ਕੋਈ ਹੈ, ਕੋਈ ਕੋਈ। ਤੇਰਾ ਸਵਾਲ ਜਿਹੜਾ ਨਾ ਪਰਮਾਰਥ ਹੈ। ਸਵਾਲ ਸੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਕੀ ਦਿੱਤਾ, ਜਦੋਂ ਸਿੱਖ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦੇਵੇ। ਆਖੋ ਸਤਨਾਮ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਗੱਜ ਕੇ ਆਖੋ ਸਤਨਾਮ। ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਤੇ ਕਹਿੰਦੇ ਨਾ ਸਿਰ ਦੇਣਾ ਪਏਗਾ, ਪੁੱਛਦੇ ਆ ਦਿਓਗੇ, ਸੰਗਤ ਕਹਿੰਦੀ ਹਾਂਜੀ, ਉਹ ਸਿਰ ਕਿਹੜਾ ਦੇਣਾ ਹੁੰਦਾ? ਸਿਰ ਦੇਣਾ ਕਿ ਅੱਜ ਤੋਂ ਮੇਰੀ ਮਤ ਖਤਮ ਤੇ ਗੁਰੂ ਪਾਤਸ਼ਾਹ ਇੱਥੇ ਮੈਂ ਅੱਜ ਤੋਂ ਤੇਰੀ ਮਤ ਪਾਵਾਂਗਾ। ਆਪ ਸਤਨਾਮ ਯਾਦ ਰੱਖਣਾ। ਗੁਰੂ ਅਮਰਦਾਸ ਜੀ ਨੇ ਕੀਤਾ ਕੀਤਾ, ਜੇਠਾ ਜੀ ਥੜੇ ਬਣਾਓ, ਰਾਮਾ ਜੀ ਥੜੇ ਬਣਾਓ, ਸ਼ਾਮੀ ਕਹਿੰਦੇ ਢਾ ਦਿਓ, ਫਿਰ ਅਗਲੇ ਦਿਨ ਬਣਾਓ, ਫਿਰ ਢਾ ਦਿਓ। ਤੇ ਰਾਮਾ ਜੀ ਨੇ ਚੌਥੇ ਦਿਨ ਕਹਿਤਾ, ਤੁਸੀਂ ਆਪ 70-72 ਹੋ ਗਏ ਹੋ, ਤੁਹਾਨੂੰ ਭੁੱਲ ਜਾਂਦਾ, ਜਿਹੋ ਜਿਹਾ ਕਹਿੰਦੇ ਹੋ ਮੈਂ ਉਹੋ ਜਿਹਾ ਤੇ ਬਣਾਉਂਦਾ। ਤੇ ਗੁਰੂ ਰਾਮਦਾਸ ਭਾਈ ਜੇਠਾ ਹਰ ਵਾਰੀ ਕੀ ਕਹਿੰਦੇ ਆ, ਮੇਰੀ ਮਤ ਥੋੜੀ ਏ, ਆਪ ਹੀ ਮੇਰੀ ਮਤ ਵਿੱਚ ਜਿਹੋ ਜਿਹਾ ਚਾਹੁੰਦੇ ਹੋ ਬਹਿ ਕੇ ਬਣਵਾ ਲਵੋ। ਫਿਰ ਕਿੱਥੇ ਪਹੁੰਚ ਗਏ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। ਧਿਆਨ ਗੁਰੂ ਦੀ ਮਤ ਜਿਹਨੂੰ ਆ ਜੇ ਉਹਦੀਆਂ ਅੱਖਾਂ ਨੂੰ ਗਿਆਨ ਹੋ ਜਾਏਗਾ ਕੀ ਵੇਖਣਾ ਕੀ ਨਹੀਂ ਵੇਖਣਾ। ਯਾਦ ਰੱਖਣਾ ਕਿ ਇੰਦਰੀਆਂ ਇਹਨਾਂ ਦਾ ਕੰਟਰੋਲ ਬੁੱਧੀ। ਇੱਕ ਅੰਮ੍ਰਿਤਸਰ ਵਿੱਚ ਪਰਿਵਾਰ ਸੀ, ਕੀਰਤਨ ਦੇ ਨਾਤੇ ਦਾਸ ਨੂੰ ਕਹਿੰਦਾ ਚਰਨ ਪਾਓ, ਪੂਰਾ 6 ਮਹੀਨੇ ਹੋ ਗਏ, ਅੱਛਾ ਅੱਜ ਆਵਾਂਗੇ ਕੱਲ ਆਵਾਂਗੇ। ਦਾਸ ਜਦੋਂ ਗਿਆ ਇੱਕ ਦਿਨ ਧਿਆਨ ਦੇਣਾ, ਤੇ ਸਭ ਤੋਂ ਪਹਿਲੇ ਮੈਨੂੰ ਇੱਕ ਹੈਰਾਨਗੀ ਹੋਈ ਪਰਿਵਾਰ ਨੂੰ ਵੇਖ ਕੇ, ਉਹਨਾਂ ਦੀਆਂ 5 ਨੂੰਹਾਂ ਇੱਕੋ ਚੌਂਕੇ ਵਿੱਚ, 5 ਨੂੰਹਾਂ ਦੀ ਰੋਟੀ ਇੱਕ ਚੌਂਕੇ 'ਚ, ਇਹ ਬਹੁਤ ਘੱਟ ਹੈ। ਜਦੋਂ ਮੈਂ ਵੇਖਿਆ ਜਾ ਕੇ 5 ਨੂੰਹਾਂ ਇੱਕ ਚੌਂਕੇ 'ਚ, ਮੈਂ ਕਿਹਾ ਇਸ ਪਰਿਵਾਰ ਦਾ ਮੁਖੀ ਜਿਹੜਾ ਨਾ, ਉਹ ਜ਼ਰੂਰ ਕਿਸੇ ਬਖਸ਼ੇ ਦਾ ਸੰਗ ਜਾਂ ਸੋਝੀ ਵੱਲ ਹੈ, ਤਾਂ ਹੀ ਐਂ ਬੰਨ ਕੇ ਰੱਖਿਆ। ਸੰਗਤ ਧਿਆਨ ਦੇਣਾ, ਇੱਕ ਕੀਰਤਨ ਦੇ ਨਾਤੇ ਜਲ ਪਾਣੀ ਉਹਨਾਂ ਛਕਾਇਆ, ਤੇ ਫਿਰ ਮੂਲ ਮੰਤਰ ਗੁਰਮੰਤਰ ਪੜ੍ਹਿਆ, ਤੇ ਜਦੋਂ ਮੈਂ ਅਰਦਾਸ ਕਰਨ ਲੱਗਾ, ਮੈਂ ਕਿਹਾ ਨਾ ਕੀ ਹੈ ਜੀ ਤੁਹਾਡਾ ਫਲਾਣਾ, ਮੈਂ ਕਿਹਾ ਅਰਦਾਸ ਕੀ ਕਰਨੀ, ਕਈ ਜਿਹੜੀ ਕੋਈ ਖਾਸ ਗੱਲ ਹੁੰਦੀ? ਕਹਿੰਦੇ ਜੀ ਇੱਕੋ ਹੀ ਬਜ਼ੁਰਗ ਸੀ, ਦਾਦਾ ਕਹਿ ਲਓ ਨਾ, ਕਹਿੰਦਾ ਜੀ ਇੱਕੋ ਅਰਦਾਸ ਕਰਨੀ ਹੈ ਕਿ ਮੇਰੀ ਜਿੰਨੀ ਫੁਲਵਾੜੀ ਹੈ ਨਾ, ਮੇਰੀ ਫੁਲਵਾੜੀ ਦੀ ਬੁੱਧੀ ਠੀਕ ਰਹੇ। ਗੱਲ ਕੇ ਆਪੋ ਸੱਤ ਨਾ, ਜਦੋਂ ਉਹਨੇ ਇੰਨੀ ਗੱਲ ਕਹੀ, ਮੈਂ ਕਿਹਾ ਵੇਖ ਲਓ ਭੁੰਡੀ ਕਿੱਥੇ ਹੈ। ਮੈਨੂੰ ਕਹਿੰਦਾ ਸਾਡੇ ਘਰ ਕੋਈ ਕੀਰਤਨੀ ਆਵੇ, ਕੋਈ ਮਹਾਂਪੁਰਸ਼ ਆਵੇ, ਸੰਤ ਜਨ ਆਵੇ, ਮੈਂ ਇਹੋ ਅਰਦਾਸ ਕਰਾਉਂਦਾ ਵਾਂ ਕਿ ਗਰੀਬ ਨਵਾਜ਼ ਮੇਰੇ ਪਰਿਵਾਰ ਦੀ ਬੁੱਧੀ ਸਹੀ ਰਵੇ। ਕਹਿੰਦਾ ਬੁੱਧੀ ਸਹੀ ਤੇ ਸਭ ਕੁਝ ਸਹੀ। ਖਾਲਸਾ ਜੀ, ਜੇ ਬੁੱਧੀ ਸਹੀ ਹੈ, ਤੁਹਾਡੀਆਂ ਅੱਖਾਂ ਨੂੰ ਗਿਆਨ ਹੋ ਜਾਏਗਾ ਕੀ ਵੇਖਣਾ ਕੀ ਨਹੀਂ ਵੇਖਣਾ, ਇਹ ਇੰਦਰੀਆਂ ਨੇ, ਬੁੱਧੀ ਦੇ ਹਿਸਾਬ ਨਾਲ ਚੱਲਦੀ। ਜਿਹਦੀ ਬੁੱਧੀ ਸਹੀ ਹੈ ਉਹਦੇ ਕੰਨਾਂ ਨੂੰ ਗਿਆਨ ਹੋ ਜਾਏਗਾ ਕੀ ਸੁਣਨਾ ਕੀ ਨਹੀਂ ਸੁਣਨਾ, ਜਿਹਦੀ ਬੁੱਧੀ ਸਹੀ ਹੈ ਉਹਦੇ ਰਸਨਾਂ ਨੂੰ ਗਿਆਨ ਹੋ ਜਾਏਗਾ ਕੀ ਖਾਣਾ ਕੀ ਨਹੀਂ ਖਾਣਾ। ਗੱਲ ਕੇ ਆਪੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੁਣ ਸੰਗਤ ਧਿਆਨ ਦੇਣਾ, ਕਾਰੂ ਬਾਦਸ਼ਾਹ ਸੀ ਨਾ, ਤੁਹਾਨੂੰ ਪਤਾ ਮੁੜਦਿਆਂ ਦੇ ਮੂੰਹ ਚੋਂ ਵੀ ਉਹਨੇ ਮਾਇਆ ਕੱਢ ਲਈ, ਇਹਨਾਂ ਲੋਕ। ਹੁਣ ਜਦੋਂ ਗੁਰੂ ਨਾਨਕ ਮਿਲਿਆ, ਕਾਰੂ ਬਾਦਸ਼ਾਹ ਨੂੰ ਜਦੋਂ ਗੁਰੂ ਨਾਨਕ ਮਿਲਿਆ, ਉਹ ਪਹਿਲੀ ਮੱਤ ਜਦੋਂ ਨਿਕਲ ਗਈ ਤੇ ਦੂਜੀ ਵੜ ਗਈ, 40 ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤਾ ਪਰੇਸ਼ਾਨ, ਦੰਬੜਾ ਤਸੀਕਾ ਜੋ ਖਰਚੇ ਰਖਾਏ, ਦੇਵੇ ਦਿਲਾਵੇ ਰਜਾਏ ਖੁਦਾਏ। ਤੇ ਮੰਨਦੇ ਹੋ ਨਾ ਕਿ ਜਦ ਤੱਕ ਬੁੱਧੀ ਦੂਸਰੀ ਸੀ ਤੇ ਮੁੜਦਿਆਂ ਦੇ ਮੂੰਹ ਚੋਂ ਵੀ ਮਾਇਆ ਕੱਢੀ ਕਾਰੂ ਨੇ, ਤੇ ਜਿਸ ਦਿਨ ਗੁਰੂ ਨਾਨਕ ਮਿਲੇ ਆ, ਅਗਲੇ ਦਿਨ ਬਸਤਰ 'ਚ ਹੱਥ 'ਚ ਫੜੇ ਨੇ ਤੇ ਵੰਡਦਾ ਪਿਆ, ਅੰਨ ਹੱਥ 'ਚ ਫੜਿਆ ਤੇ ਵੰਡਦਾ ਪਿਆ, ਲੋਕਾਂ ਦੇ ਮੂੰਹ 'ਚੋਂ ਖਿੱਚਣ ਵਾਲਾ ਅਗਲੇ ਦਿਨ ਪਾਉਣ ਵਾਲਾ ਬਣ ਗਿਆ ਜਦੋਂ ਗੁਰੂ ਦੀ ਮੱਤ ਆ ਗਈ ਹੈ। ਮੱਤ ਆਪਣੀ ਤਾਂ ਖਿੱਚਦਾ, ਮੱਤ ਗੁਰੂ ਦੀ ਆ ਗਈ ਤੇ ਪਤਾ ਲੱਗ ਗਿਆ ਕਿ ਕਿਸੇ ਦੇ ਮੁੱਖ 'ਚ ਪਾਉਣਾ ਹੈ। ਆਖੋ ਸਤਨਾਮ। ਬਾਬਾ ਜੀ ਸਵਾਲ ਕਰਦੇ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਤੇ ਕਲਗੀਧਰ ਕਹਿੰਦੇ ਜਦੋਂ ਸਿੱਖ ਆਪਣੀ ਮੱਤ ਛੱਡਦਾ ਜਾਵੇ ਤੇ ਗੁਰੂ ਦੀ ਮੱਤ ਲੈਂਦਾ ਜਾਵੇ। ਗੱਲ ਕੇ ਆਖੋ ਸਤਨਾਮ। ਜਿਤਨੇ ਮਾਈ ਭਾਈ ਬੈਠੇ ਹੋ, ਜਿਵੇਂ ਦੱਸਿਆ ਮਹਾਂਪੁਰਸ਼ਾਂ ਨੇ, ਅੰਮ੍ਰਿਤ ਛਕੋ ਤੇ ਗੁਰੂ ਦੀ ਮੱਤ ਕੀ ਕਹਿੰਦੀ ਹੈ, ਭਾਵੇਂ ਇੱਕ ਪੰਕਤੀ ਰੋਜ਼ ਲੈ ਲਿਆ ਕਰੋ, ਹਫ਼ਤੇ ਦੀ ਲੈ ਲਿਆ ਕਰੋ, ਬਾਕੀ ਬਾਣੀ ਰੱਜ ਕੇ ਪੜੋ, ਇੱਕ ਅੱਧੀ ਪੰਕਤੀ 'ਤੇ ਵਿਚਾਰ ਕਰਕੇ ਹਫ਼ਤਾ 10 ਦਿਨ ਤੋਰੋ, ਫਿਰ ਕਿਤੇ ਅਗਲੀ ਪੰਕਤੀ ਵਿਚਾਰ ਕਰਕੇ ਤੋਰੋ, ਤਾਂ ਕਿ ਗੁਰੂ ਦੀ ਮੱਤ ਸਾਡੇ ਜੀਵਨ 'ਚ ਆਈ ਜਾਵੇ। ਜਿੱਦਣ ਗੁਰੂ ਦੀ ਮੱਤ ਆਈ ਗਈ ਤੇ ਖੁਸ਼ੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ। ਕਲਗੀਧਰ ਕਹਿੰਦੇ ਤੂੰ ਮਾਲਕ ਤੇ ਮੈਂ ਨੌਕਰ ਬਣ ਜਾਂਦਾ, ਕਵੋ ਇੱਕ ਵਾਰੀ ਰਹਿਣੀ ਰਹੇ, ਕੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਗਹਿ ਕੇ ਆਖੋ ਸਤਨਾਮ। ਗੁਰੂ ਕਿਰਪਾ ਕਰੇ, ਜਿਹਦੇ ਕੋਲ ਰਹਿਣੀ ਆ ਗਈ, ਗੁਰੂ ਦੀ ਮੱਤ ਆ ਗਈ, ਮਹਾਰਾਜ ਕਹਿੰਦੇ ਮੈਂ ਉਹਦਾ ਚਿਹਰਾ ਵਾਂ, ਇਸ ਤੋਂ ਵੱਧ ਪਿਆਰ ਕੀ ਹੋਏਗਾ। ਉਹ ਗੁਰੂ ਪਿਆਰੇ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ, ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹੋ, ਦੋ ਵਿਸ਼ੇ ਤੁਸੀਂ ਸਰਵਣ ਕੀਤੇ ਨੇ, ਗੁਰੂ ਦੀ ਖੁਸ਼ੀ ਕਿਵੇਂ, ਇਹ ਘਰਾਂ ਦੀ ਵਾਈਬ੍ਰੇਸ਼ਨ ਚੇਂਜ ਕਰੋ। ਦਾਸ ਆਸ ਰੱਖਦਾ ਕਿ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਘਰ, ਗੁਰੂ ਸਾਹਿਬਾਂ ਦੇ ਜੀਵਨ ਦੀਆਂ ਕਿਤਾਬਾਂ, ਕਰਨੀ ਕਮਾਈ ਵਾਲੇ ਦੀਆਂ ਕਿਤਾਬਾਂ ਘਰ ਰੱਖਿਆ ਕਰੋ, ਟੇਪਾਂ ਘਰ ਰੱਖਿਆ ਕਰੋ, ਤਾਰਾਂ ਜੋ ਲਾਇਆ ਕਰੋ, ਟੀਵੀ 'ਤੇ ਉਹ ਪ੍ਰੋਗਰਾਮ ਲਾਇਆ ਕਰੋ ਜੁੜਨ ਵਾਲੇ। ਗੁਰੂ ਕਿਰਪਾ ਕਰੇ, ਇਹ ਆਪ ਜੀ ਦੇ ਘਰਾਂ ਦੀਆਂ ਵਾਈਬ੍ਰੇਸ਼ਨਾਂ ਨਾਮ ਵਾਲੀਆਂ ਬਣਨ, ਚੜ੍ਹਦੀ ਕਲਾ ਹੋਵੇ। ਅਗਲਾ ਪ੍ਰੋਗਰਾਮ ਅਜੇ ਚੱਲਣਾ, ਬੜੇ ਪਿਆਰ ਨਾਲ ਆਨੰਦ ਮਾਣੋ ਆਪ ਜੀ ਅਗਲੇ ਸਮਾਗਮ ਦਾ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਨ। ਆਓ ਇਹ ਪੰਕਤੀਆਂ ਬੋਲੋ, ਫਿਰ ਸਮਾਪਤੀ ਹੈ ਜੀ।
सतसंगत मिले सो तरिया मेरे माधो
गज के बुलाना निभ जावे प्यारे नाल गज के आखो वाहिगुरु जी का वाहिगुरु जी की फतेह।